ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਖੁਸ਼ੀਆਂ ਦੇਣਾ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو، اسی وہنیاں کہ قدرتی نیند ایک بہت وڈی نعمت اے، مگر اج دے تیز رفتار دور نے اس نعمت چ بہت حد تک کمی کر دتی اے۔ کمپیوٹر، ٹی وی، انٹرنیٹ ਤੇ ਇਸੇ ਤਰ੍ਹਾਂ ਦੀਆਂ ਦੂਸਰੀਆਂ ਇਜਾਦਾਤ ਨੇ ਸਾਡੀ ਨੀਂਦ ਨੂੰ ਮਜ਼ੀਦ ਸਾਡੇ ਤੋਂ ਦੂਰ ਕਰ ਦਿੱਤਾ ਹੈ। ਕੁਝ ਲੋਕ ਤੇ ਸਾਰੀ ਰਾਤ ਜਾਗਣ ਜਾਂ ਘੱਟ ਨੀਂਦ ਲੈਣ ਦੇ ਬਾਵਜੂਦ ਵੀ ਦੂਸਰੇ ਰੋਜ਼ ਚੁਸਤ ਨਜ਼ਰ ਆਉਂਦੇ ਨੇ, ਲੇਕਿਨ ਅਕਸਰ ਲੋਕ ਦੂਸਰੇ ਦਿਨ ਥੱਕਣ ਤੇ ਸੁਸਤੀ ਦਾ ਸ਼ਿਕਾਰ ਨਜ਼ਰ ਆਉਂਦੇ ਨੇ ਤੇ ਇਹਨਾਂ ਦੀ ਦਿਨ ਭਰ ਦੀ ਕਾਰਕਰਦਗੀ ਵੀ ਮੁਤਾਸਿਰ ਹੁੰਦੀ ਹੈ। ਲਿਹਾਜ਼ਾ ਇਹ ਸਮਝਣਾ ਗਲਤ ਹੈ ਕਿ ਨੀਂਦ ਇੱਕ ਇਖਤਿਆਰੀ ਅਮਲ ਹੈ। ਅਗਰ ਐਸਾ ਹੀ ਹੁੰਦਾ ਤੇ ਲੋਕ ਬੇਖੁਆਬੀ ਦੇ ਮਰਸ ਚ ਮੁਬਤਲਾ ਨਾ ਹੁੰਦੇ। ਸਾਥੀਓ, ਹਕੀਕਤ ਤੋਂ ਇਨਕਾਰ ਮੁਮਕਿਨ ਨਹੀਂ ਕਿ ਕੰਮ ਦਾ ਸ਼ੈਡੂਲ, ਸਮਾਜੀ ਜ਼ਿੰਦਗੀ ਵਗੈਰਾ ਇਹਨਾਂ ਸਾਰਿਆਂ ਕੰਮਾਂ ਦੀ ਵਜ੍ਹਾ ਨਾਲ 8 ਘੰਟੇ ਨੀਂਦ ਲੈਣਾ ਤੇ ਮੁਸ਼ਕਲ ਏ। ਫਿਰ ਵੀ ਇਹਦੇ ਬਾਵਜੂਦ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਅਸੀਂ ਆਪਣੀ ਨੀਂਦ ਪੂਰੀ ਕਰੀਏ। ਇਹ ਦਰੁਸਤ ਏ ਕਿ ਨੀਂਦ ਇਖਤਿਆਰੀ ਅਮਲ ਨਹੀਂ, ਮਗਰ ਨੀਂਦ ਦੇ ਲਈ ਅੱਛਾ ਮਾਹੌਲ ਤਿਆਰ ਕਰਨਾ ਤੇ ਸਾਡੇ ਇਖਤਿਆਰ 'ਚ ਵੇ। ਜਿੱਥੇ ਅਸੀਂ ਸੋਣਾ ਹੋਏ ਉਸ ਜਗ੍ਹਾ ਨੂੰ ਪੁਰਸਕੂਨ ਤੇ ਆਰਾਮਦੇਹ ਬਣਾਓ। ਹੋ ਸਕਦਾ ਹੈ ਕਿ ਤੁਸੀਂ ਜ਼ਿਆਦਾ ਦੇਰ ਨਾ ਸੋ ਸਕੋ, ਮਗਰ ਪੁਰਸਕੂਨ ਮਾਹੌਲ 'ਚ ਜਿਹੜੀ ਨੀਂਦ ਤੁਹਾਨੂੰ ਆਏਗੀ ਉਹ ਭਰਪੂਰ ਹੋਏਗੀ। ਤੇ ਇਹ ਮਫਰੂਜ਼ਾ ਕਿ ਇੱਕ ਗਹਿਰੀ ਤੇ ਭਰਪੂਰ ਨੀਂਦ ਦੇ ਲਈ ਦਵਾਈਆਂ ਦਾ ਇਸਤੇਮਾਲ ਹੀ ਬਿਹਤਰੀਨ ਜ਼ਰੀਆ ਹੈ, ਇਹ ਬਿਲਕੁਲ ਗਲਤ ਹੈ। ਸਾਥੀਓ, ਯਾਦ ਰੱਖੋ ਕਿ ਦਵਾਈਆਂ ਦਾ ਇਸਤੇਮਾਲ ਸਾਡੀ ਸਿਹਤ ਦੇ ਲਈ ਨੁਕਸਾਨ ਦੇਵੇ, ਬਲਕਿ ਇਹਦੇ ਬਰਕਸ ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਭਰਪੂਰ ਨੀਂਦ ਸੋਈਏ ਤੇ ਫਿਰ ਇਹਦੇ ਲਈ ਇੱਕ ਮੁਕਰਰ ਵਕਤ ਤੇ ਪੁਰਸਕੂਨ ਮਾਹੌਲ ਦੀ ਜ਼ਰੂਰਤ ਹੁੰਦੀ ਹੈ। ਅਸਲ 'ਚ ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਹ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਜਿਹਦੇ ਨਾਲ ਉਹਨਾਂ ਨੂੰ ਮਦਦ ਮਿਲ ਸਕਦੀ ਹੈ, ਜਿਵੇਂ ਕਿ ਸੌਣ ਦੀ ਜਗ੍ਹਾ ਨੂੰ ਪੁਰਸਕੂਨ ਤੇ ਆਰਾਮਦੇਹ ਬਣਾਉਣਾ, ਜਾਂ ਫਿਰ ਰਾਤ ਨੂੰ ਬਾਰ ਬਾਰ ਕਰਵਟ ਬਦਲਣ ਦੇ ਨਾਲ ਵੀ ਇਨਸਾਨ ਦੀ ਨੀਂਦ ਉੱਡ ਜਾਂਦੀ ਹੈ। ਐਸਾ ਅਮੂਮਨ ਬਿਸਤਰ ਦੇ ਦਰੁਸਤ ਨਾ ਹੋਣ ਦੀ ਵਜ੍ਹਾ ਨਾਲ ਹੁੰਦਾ ਹੈ। ਮੈਟਰਸ, ਫੋਮ ਤੇ ਸਪਰਿੰਗ ਦੇ ਗੱਦੇ ਬਣਾਉਣ ਵਾਲੀਆਂ ਕੰਪਨੀਆਂ ਇਸ ਗੱਲ ਦਾ ਖਿਆਲ ਰੱਖਦੀਆਂ ਨੇ ਕਿ ਇਹਦੇ ਤੇ ਲੇਟਣ ਵਾਲੇ ਸ਼ਖਸ ਨੂੰ ਜ਼ਿਆਦਾ ਤੋਂ ਜ਼ਿਆਦਾ ਰਾਹਤ ਦਾ ਅਹਿਸਾਸ ਹੋਏ। ਇਹਦੇ ਇਲਾਵਾ ਸੌਣ ਤੋਂ ਪਹਿਲੇ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕੀ ਸਾਡੇ ਕਮਰੇ ਦਾ ਦਰਜਾ ਹਰਾਰਤ ਮੁਨਾਸਿਬ ਹੈ। ਰੋਸ਼ਨੀ ਨੂੰ ਘੱਟ ਕਰ ਦਵੋ ਤੇ ਮਾਹੌਲ ਨੂੰ ਪੁਰਸਕੂਨ ਬਣਾ ਦਵੋ। ਜਦੋਂ ਤੁਸੀਂ ਇਹਨਾਂ ਸਾਰੀਆਂ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਯਕੀਨਨ ਤੁਸੀਂ ਪੁਰਸਕੂਨ ਨੀਂਦ ਸੋ ਸਕੋਗੇ। ਸਾਥੀਓ, ਸੌਣ ਦਾ ਜਿਹੜਾ ਵਕਤ ਵੀ ਤੁਸੀਂ ਮੁਕਰਰ ਕੀਤਾ ਹੈ ਉਹਦੇ ਤੋਂ ਇੱਕ ਜਾਂ ਅੱਧਾ ਘੰਟਾ ਪਹਿਲੇ ਬਿਸਤਰ 'ਤੇ ਚਲੇ ਜਾਓ ਤਾਂ ਕਿ ਤੁਸੀਂ ਆਪਣੇ ਮੁਕਰਰ ਵਕਤ 'ਤੇ ਸੋ ਜਾਓ। ਇਸ ਦੌਰਾਨ ਮੁਤਾਲਿਆ ਕਰੋ ਅਤੇ ਨੀਂਦ ਦੇ ਹਵਾਲੇ ਨਾਲ ਸਿਰਫ ਵਕਤ ਨੂੰ ਹੀ ਮੱਦੇਨਜ਼ਰ ਨਹੀਂ ਰੱਖਣਾ ਚਾਹੀਦਾ, ਬਲਕਿ ਇਹਦੇ ਮਿਆਰ 'ਤੇ ਵੀ ਤਵੱਜਾ ਦੇਣੀ ਚਾਹੀਦੀ ਹੈ। ਜ਼ਰੂਰੀ ਹੈ ਕਿ ਤੁਹਾਡੀ ਨੀਂਦ ਕਿਸੇ ਰੁਕਾਵਟ ਦੇ ਬਗੈਰ ਪੁਰਸਕੂਨ ਹੋਏ। ਅਗਰ ਤੁਸੀਂ ਖਾਣਾ ਖਾਣ ਦੇ ਫੌਰਨ ਬਾਅਦ ਲੇਟ ਗਏ ਹੋ ਤਾਂ ਫਿਰ ਤੁਹਾਡਾ ਮੈਦਾ ਖਾਣੇ ਨੂੰ ਹਜ਼ਮ ਕਰਨ 'ਚ ਮਸਰੂਫ ਰਹਿੰਦਾ ਹੈ, ਜਿਹਦੇ ਨਾਲ ਤੁਸੀਂ ਅੱਛੇ ਤਰੀਕੇ ਨਾਲ ਨਹੀਂ ਸੋ ਪਾਉਂਦੇ ਅਤੇ ਨਾ ਹੀ ਤੁਹਾਡਾ ਜਿਸਮ ਸੋ ਪਾਉਂਦਾ ਹੈ। ਸਾਥੀਓ, ਯਾਦ ਰੱਖੋ ਕਿ ਜਦੋਂ ਤੁਹਾਡਾ ਜਿਸਮ ਸੋਣਾ ਚਾਹੁੰਦਾ ਹੈ ਤਾਂ ਫਿਰ ਉਹ ਸੱਚਮੁੱਚ ਹੀ ਸੋਣਾ ਚਾਹੁੰਦਾ ਹੈ। ਅਗਰ ਮੈਦਾ ਹਰਕਤ 'ਚ ਰਹੇਗਾ ਤਾਂ ਫਿਰ ਸਿਸਟਮ ਰੁਕੇਗਾ ਕਿਵੇਂ? ਸੋ ਇਸ ਲਈ ਖਾਣਾ ਵੀ ਸੌਣ ਤੋਂ ਤਕਰੀਬਨ 3 ਜਾਂ 4 ਘੰਟੇ ਪਹਿਲੇ ਖਾ ਲਵੋ ਤੇ ਤੁਹਾਡੇ ਮੈਦੇ ਨੂੰ ਵੀ ਆਰਾਮ ਮਿਲੇ ਤੇ ਉਹ ਵੀ ਆਰਾਮ ਕਰ ਸਕੇ। ਸਾਥੀਓ, ਯਾਦ ਰੱਖੋ ਕਿ ਮਾਹਿਰੇ ਤਿਬ ਦੇ ਮੁਤਾਬਿਕ ਭਰਪੂਰ ਨੀਂਦ ਲੈਣ ਨਾਲ ਵਜ਼ਨ 'ਚ ਵੀ ਕਮੀ ਹੁੰਦੀ ਹੈ। ਐਸੇ ਕਈ ਮਰੀਜ਼ ਨੇ ਜਿਹੜੇ ਕਿ ਮਤਵਾਜ਼ਨ ਗਜ਼ਾ ਤੇ ਲੈਂਦੇ ਨੇ, ਲੇਕਿਨ ਫਿਰ ਵੀ ਉਹਨਾਂ ਦਾ ਵਜ਼ਨ ਕਾਬੂ 'ਚ ਨਹੀਂ ਆਉਂਦਾ ਤੇ ਇਹਦੀ ਵਜ੍ਹਾ ਨੀਂਦ ਦੀ ਕਮੀ ਹੈ। ਨੀਂਦ ਦੀ ਕਮੀ ਦੀ ਵਜ੍ਹਾ ਨਾਲ ਵਜ਼ਨ ਨੂੰ ਕਾਬੂ 'ਚ ਰੱਖਣ ਵਾਲੇ ਹਾਰਮੋਨਸ ਡਿਸਟਰਬ ਹੋ ਜਾਂਦੇ ਨੇ ਤੇ ਇਸ ਹਵਾਲੇ ਨਾਲ ਸਾਡੇ ਨਿਜ਼ਾਮ ਦਾ ਤਵਾਜ਼ਨ ਵਿਗੜ ਜਾਂਦਾ ਹੈ। ਇਨਸੁਲਿਨ ਦੀ ਸਤਾ 'ਚ ਕਮੀ ਪੇਸ਼ੀ ਨਾਲ ਭੁੱਖ 'ਚ ਇਜ਼ਾਫਾ ਹੋ ਜਾਂਦਾ ਹੈ ਤੇ ਸ਼ੂਗਰ ਦੀ ਕਮੀ ਹੋ ਸਕਦੀ ਹੈ। ਬਲੱਡ ਪ੍ਰੈਸ਼ਰ 'ਚ ਵੀ ਇਜ਼ਾਫਾ ਹੋ ਜਾਂਦਾ ਹੈ ਤੇ ਇਹਨਾਂ ਹਾਰਮੋਨਸ ਦੀ ਜ਼ਿਆਦਤੀ ਜਾਂ ਕਮੀ ਵਜ਼ਨ 'ਚ ਇਜ਼ਾਫੇ ਦਾ ਬਾਇਸ ਹੁੰਦੀ ਹੈ। ਸੋ ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਬਹੁਤ ਸਾਰੀਆਂ ਐਸੀਆਂ ਗਜ਼ਾਵਾਂ ਨੇ ਜਿਹੜੀਆਂ ਕਿ ਸਾਡੀ ਨੀਂਦ ਨੂੰ ਸਾਡੇ ਤੋਂ ਦੂਰ ਕਰ ਦਿੰਦੀਆਂ ਨੇ। ਅਗਰ ਰਾਤ ਦੇ ਵੇਲੇ ਇਹਨਾਂ ਗਜ਼ਾਵਾਂ ਤੋਂ ਹੱਥ ਰੋਕ ਲਿਆ ਜਾਏ ਤੇ ਫਿਰ ਮੁਕੰਮਲ ਨੀਂਦ ਬਾ ਆਸਾਨੀ ਲਿੱਤੀ ਜਾ ਸਕਦੀ ਹੈ। ਤੇ ਰਾਤ ਭਰ ਭਰਪੂਰ ਨੀਂਦ ਲੈਣ ਦੇ ਬਾਅਦ ਸਵੇਰ ਤੁਸੀਂ ਤਰੋ ਤਾਜ਼ਾ ਹੋ ਸਕਦੇ ਹੋ। ਅਸੀਂ ਵੇਖਨੀਆ ਕਿ ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲੇ ਚਾਏ ਪੀ ਲੈਂਦੇ ਨੇ ਜਾਂ ਫਿਰ ਕੌਫੀ ਵਗੈਰਾ ਦਾ ਇਸਤੇਮਾਲ ਕਰਦੇ ਨੇ। ਸਾਥੀਓ, ਇਹ ਚੀਜ਼ਾਂ ਵੈਸੇ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਨੇ ਤੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਨੇ ਉਹ ਆਪਣੀ ਨੀਂਦ ਨੂੰ ਵੀ ਆਪਣੇ ਤੋਂ ਦੂਰ ਕਰ ਦਿੰਦੇ ਨੇ। ਕੈਫੀਨ ਇੱਕ ਦਵਾ ਏ ਤੇ ਉਹਦਾ ਅਸਰ ਕਾਫੀ ਗਹਿਰਾ ਹੁੰਦਾ ਏ। ਇਹ ਨੀਂਦ ਨਾ ਆਉਣ ਦਾ ਬਾਇਸ ਹੁੰਦੀ ਏ। ਅਗਰ ਤੁਹਾਡੇ ਸੀਨੇ 'ਚ ਜਲਨ ਹੁੰਦੀ ਰਹਿੰਦੀ ਏ ਤੇ ਫਿਰ ਤੁਹਾਡੇ ਲਈ ਇਹ ਹੋਰ ਵੀ ਮਸਲਾ ਹੋਏਗਾ, ਕਿਉਂਕਿ ਲੇਟਣ ਦੀ ਸੂਰਤ 'ਚ ਗਜ਼ਾ ਸੀਨੇ ਦੀ ਤਰਫ ਆ ਜਾਂਦੀ ਏ। ਇਸ ਲਈ ਅੱਛਾ ਹੋਏਗਾ ਕਿ ਐਸੀਆਂ ਗਜ਼ਾਵਾਂ ਨਾ ਲਿੱਤੀਆਂ ਜਾਣ ਤਾਂ ਕਿ ਰਾਤ 'ਚ ਤੁਹਾਨੂੰ ਸੌਣ ਵੇਲੇ ਪਰੇਸ਼ਾਨੀ ਨਾ ਹੋਏ ਤੇ ਤੁਸੀਂ ਆਰਾਮ ਨਾਲ ਸੋ ਸਕੋ। ਸਾਥੀਓ, ਖੁਦਾਵੰਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਏ ਕਿ ਬਾਜ਼ ਲੋਕ ਬਹੁਤ ਜ਼ਿਆਦਾ ਕੰਮ ਕਰਕੇ ਖੁਦ ਨੂੰ ਬਿਮਾਰ ਕਰ ਲੈਂਦੇ ਨੇ। ਸੋ ਐਸੇ ਲੋਕਾਂ ਦੇ ਲਈ ਆਰਾਮ, ਫਿਕਰਾਂ ਤੋਂ ਆਜ਼ਾਦੀ ਤੇ ਮਤਵਾਜ਼ਨ ਗਜ਼ਾ ਲੈਣਾ ਬਹੁਤ ਹੀ ਜ਼ਰੂਰੀ ਏ। ਉਹ ਲੋਕ ਜਿਹੜੇ ਜ਼ਿਹਨੀ ਤੇ ਅਸਾਬੀ ਤਕਲੀਫ 'ਚ ਮੁਬਤਲਾ ਹੁੰਦੇ ਨੇ, ਉਹਨਾਂ ਨੂੰ ਇਹ ਚਾਹੀਦਾ ਏ ਕਿ ਉਹ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਆਪਣੇ ਬਿਸਤਰ 'ਤੇ ਦਰਾਜ਼ ਹੋਣ। ਕਈ ਦਫ਼ਾ ਅਸੀਂ ਵੇਖਦੇ ਹਾਂ ਕਿ ਇਨਸਾਨ ਜਦੋਂ ਬਿਸਤਰ 'ਤੇ ਲੇਟਦਾ ਏ ਤਾਂ ਉਹਦੇ ਜ਼ਿਹਨ 'ਚ ਤਮਾਮ ਦਿਨ ਭਰ ਦੇ ਖਿਆਲਾਤ ਆ ਜਾਂਦੇ ਨੇ ਅਤੇ ਇਹਨਾਂ ਖਿਆਲਾਤ ਦੀ ਵਜ੍ਹਾ ਨਾਲ ਉਹ ਪਰੇਸ਼ਾਨ ਹੋ ਜਾਂਦਾ ਏ। ਇਹ ਪਰੇਸ਼ਾਨੀਆਂ ਫਿਕਰਾਂ 'ਚ ਬਦਲ ਜਾਂਦੀਆਂ ਨੇ ਅਤੇ ਫਿਰ ਸਾਥੀਓ, ਜਦੋਂ ਇਨਸਾਨ ਨੂੰ ਕੋਈ ਫਿਕਰ ਜਾਂ ਕੋਈ ਪਰੇਸ਼ਾਨੀ ਲਾਹਕ ਹੁੰਦੀ ਏ ਤਾਂ ਉਹ ਕਦੀ ਵੀ ਪੁਰਸਕੂਨ ਨੀਂਦ ਨਹੀਂ ਸੋ ਪਾਉਂਦਾ। ਸੋ ਇਸ ਲਈ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਆਪਣੇ ਬਿਸਤਰ 'ਤੇ ਲੇਟਦੇ ਹੋ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਨਾ ਸੋਚੋ, ਬਲਕਿ ਲੇਟਣ ਤੋਂ ਪਹਿਲੇ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰੋ ਕਿ ਉਹਨੇ ਸਾਨੂੰ ਬਹੁਤ ਸਾਰੀਆਂ ਨੇਮਤਾਂ ਅਦਾ ਕੀਤੀਆਂ ਨੇ। ਅਗਰ ਤੁਸੀਂ ਖੁਦਾ ਤਾਲਾ ਦਾ ਸ਼ੁਕਰ ਅਦਾ ਕਰਕੇ ਉਹਨਾਂ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ 'ਚ ਕਬੂਲ ਕਰਕੇ ਆਪਣੇ ਬਿਸਤਰ 'ਤੇ ਦਰਾਜ਼ ਹੁੰਦੇ ਹੋ ਤਾਂ ਫਿਰ ਯਕੀਨਨ ਤੁਸੀਂ ਇੱਕ ਅੱਛੀ ਅਤੇ ਮਿੱਠੀ ਨੀਂਦ ਸੋ ਪਾਓਗੇ ਅਤੇ ਤੁਹਾਡੀ ਸਿਹਤ ਵੀ ਬਿਹਤਰ ਰਹੇਗੀ। ਯਾਦ ਰੱਖੋ ਕਿ ਭਰਪੂਰ ਨੀਂਦ ਸਾਨੂੰ ਤਰੋ ਤਾਜ਼ਾ ਅਤੇ ਚਾਕੂ ਚੌਬੰਦ ਬਣਾਉਂਦੀ ਏ। ਸੋ ਸਾਥੀਓ, ਅੱਜ ਤੋਂ ਹੀ ਆਪਣੀਆਂ ਗਜ਼ਾਵਾਂ ਅਤੇ ਆਦਤਾਂ 'ਚ ਤਬਦੀਲੀ ਲਿਆਓ ਅਤੇ ਇੱਕ ਅੱਛੀ ਅਤੇ ਭਰਪੂਰ ਨੀਂਦ ਸੋਵੋ ਤਾਂ ਕਿ ਤੁਸੀਂ ਬਹੁਤ ਸਾਰੇ ਸਿਹਤ ਦੇ ਮਸਾਇਲ ਤੋਂ ਮਹਿਫੂਜ਼ ਰਹਿ ਪਾਓ। ਉਮੀਦ ਕਰਨੀ ਆ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਬਾਈਬਲ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਇੱਕ ਐਸੀ ਦਾਵਤ ਦੇ ਬਾਰੇ ਜਾਣਾਂਗੇ ਜਿਹੜੀ ਕਿ ਪੂਰੀ ਦੁਨੀਆ ਦੇ ਲਈ ਹੈ ਅਤੇ ਆਹ ਦਾਵਤ ਯਿਸੂ ਮਸੀਹ ਦਿੰਦੇ ਨੇ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖੀਏ, ਇਸ ਗੱਲ ਨੂੰ ਪੜ੍ਹੀਏ ਕਿ ਕਿਸ ਗੱਲ ਦੀ ਦਾਵਤ ਸਾਨੂੰ ਯਿਸੂ ਮਸੀਹ ਦਿੰਦੇ ਨੇ। ਪੂਰੀ ਦੁਨੀਆ ਦੇ ਲਈ ਯਿਸੂ ਮਸੀਹ ਦੀ ਕੀ ਦਾਵਤ ਹੈ? ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਅੰਜੀਲ ਦੇ 11ਵੇਂ ਬਾਬ ਦੀ 28ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਐ ਮਿਹਨਤ ਉਠਾਉਣ ਵਾਲਿਓ ਤੇ ਬੋਝ ਦੇ ਦਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਵਾਂਗਾ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਾਮ ਨੂੰ ਪਾਨੇ ਆ। ਯਿਸੂ ਮਸੀਹ ਜਿਹੜਾ ਕਿ ਦੁਨੀਆ ਦਾ ਨਿਜਾਤ ਦਹਿੰਦਾ ਹੈ, ਉਹ ਬਣੇ ਨੂੰ ਇਨਸਾਨ ਦੇ ਨਾਲ ਆ ਕਲਾਮ ਕਰਦੇ ਨੇ ਕਿ ਐ ਮਿਹਨਤ ਉਠਾਉਣ ਵਾਲਿਓ ਤੇ ਬੋਝ ਦੇ ਨਾਲ ਦਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਵਾਂਗਾ। ਸੋ ਯਿਸੂ ਮਸੀਹ ਦੁਨੀਆ ਦੇ ਲੋਕਾਂ ਨੂੰ ਆ ਦਾਵਤ ਦਿੰਦੇ ਨੇ ਕਿ ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਵਾਂਗਾ। ਤੇ ਸਾਥੀਓ, ਇਸ ਆਰਾਮ ਵਿੱਚ ਤਸੱਲੀ, ਇਤਮਾਨ, ਸਲਾਮਤੀ ਤੇ ਅਬਦੀ ਜ਼ਿੰਦਗੀ ਪਾਈ ਜਾਂਦੀ ਹੈ। ਸੋ ਯਿਸੂ ਮਸੀਹ ਫਰਮਾਉਂਦੇ ਨੇ ਕਿ ਉਹ ਸਾਰੇ ਜਿਹੜੇ ਮਿਹਨਤ ਉਠਾਉਣ ਵਾਲੇ ਨੇ ਤੇ ਬੋਝ ਦੇ ਥੱਲੇ ਦਬੇ ਹੋਏ ਲੋਕ ਨੇ, ਉਹ ਸਾਰੇ ਉਹਦੇ ਕੋਲ ਆ ਸਕਦੇ ਨੇ। ਸਾਥੀਓ, ਜਦੋਂ ਯਿਸੂ ਮਸੀਹ ਨੇ ਦੁਨੀਆ ਦੇ ਲੋਕਾਂ ਦੀ ਬੇਚੈਨੀ ਨੂੰ ਵੇਖਿਆ, ਜਦੋਂ ਯਿਸੂ ਮਸੀਹ ਨੇ ਦੁਨੀਆ ਦੇ ਲੋਕਾਂ ਦੇ ਬੋਝ ਨੂੰ ਵੇਖਿਆ, ਗੁਨਾਹਾਂ ਨੂੰ ਵੇਖਿਆ, ਜਦੋਂ ਨੇ ਇਸ ਗੱਲ ਨੂੰ ਵੀ ਵੇਖਿਆ ਕਿ ਆਉਣ ਵਾਲੀ ਜ਼ਿੰਦਗੀ ਦੇ ਲਈ ਉਹਨਾਂ ਦੀ ਉਮੀਦਾਂ ਖਤਮ ਹੋ ਗਈਆਂ ਨੇ, ਉਸ ਵੇਲੇ ਯਿਸੂ ਮਸੀਹ ਨੇ ਉਹਨਾਂ ਨੂੰ ਆਦਾਵਤ ਦਿੱਤੀ ਕਿ ਉਹ ਉਹਦੇ ਕੋਲ ਆਉਣ, ਜਿਹੜੇ ਬੋਝ ਦੇ ਦਬੇ ਹੋਏ ਨੇ ਉਹਦੇ ਕੋਲ ਆ ਕੇ ਆਰਾਮ ਪਾਉਣ। ਸਾਥੀਓ, ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਵੀ ਬੋਝ ਪਾਉਂਦੇ ਹਾਂ ਤਾਂ ਅਸੀਂ ਯਿਸੂ ਮਸੀਹ ਦੇ ਕੋਲ ਆ ਸਕਦੇ ਹਾਂ। ਅਸੀਂ ਉਸ ਬੋਝ ਨੂੰ ਯਿਸੂ ਮਸੀਹ ਦੇ ਹੱਥਾਂ ਵਿੱਚ ਦੇ ਸਕਦੇ ਹਾਂ, ਕਿਉਂਕਿ ਯਿਸੂ ਮਸੀਹ ਸਾਡੇ ਬੋਝ ਨੂੰ ਉਠਾਉਣ ਦੇ ਲਈ ਤਿਆਰ ਹੈ। ਸਾਥੀਓ, ਜਿਹੜਾ ਬੋਝ ਸਾਡੀਆਂ ਜ਼ਿੰਦਗੀਆਂ 'ਤੇ ਪਾਇਆ ਜਾਂਦਾ ਹੈ, ਗੁਨਾਹ ਦਾ ਬੋਝ, ਉਹਨੂੰ ਸਿਰਫ ਯਿਸੂ ਮਸੀਹ ਹੀ ਦੂਰ ਕਰ ਸਕਦਾ ਹੈ। ਅਤੇ ਸਾਥੀਓ, ਗੁਨਾਹ ਦਾ ਬੋਝ ਸਭ ਤੋਂ ਭਾਰੀ ਬੋਝ ਹੈ, ਜਿਹਨੂੰ ਅਸੀਂ ਉਠਾ ਨਹੀਂ ਸਕਦੇ। ਅਗਰ ਸਾਨੂੰ ਆ ਬੋਝ ਇਕੱਲੇ ਚੁੱਕਣਾ ਪਏ ਤਾਂ ਫਿਰ ਅਸੀਂ ਚਕਨਾਚੂਰ ਹੋ ਜਾਵਾਂਗੇ। ਇਸ ਲਈ ਅਸੀਂ ਵੇਖਦੇ ਕਿ ਯਿਸੂ ਮਸੀਹ ਸਾਨੂੰ ਇਸ ਗੱਲ ਦੀ ਦਾਵਤ ਦਿੰਦੇ ਨੇ ਕਿ ਮਿਹਨਤ ਉਠਾਉਣ ਵਾਲੀ ਹੋ ਤੇ ਬੋਝ ਦੇ ਨਾਲ ਦਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਵਾਂਗਾ। ਸਾਥੀਓ, ਯਿਸੂ ਮਸੀਹ ਜਿਹੜਾ ਕਿ ਗੁਨਾਹ ਤੋਂ ਵਾਕਿਫ ਨਾ ਸੀ, ਉਹਨੇ ਸਾਡੇ ਗੁਨਾਹਾਂ ਦੇ ਬੋਝ ਨੂੰ ਆਪਣੇ ਉੱਤੇ ਲੈ ਲਿਆ। ਜਿਵੇਂ ਕਿ ਅਸੀਂ ਯਸਾਇਆ ਨਬੀ ਦੀ ਕਿਤਾਬ ਦੇ 53 ਬਾਬ ਦੀ 6 ਆਇਤ ਵਿੱਚ ਪੜ੍ਹਦੇ ਹਾਂ ਕਿ ਖੁਦਾਵੰਦ ਨੇ ਸਾਡੀ ਸਾਰੀ ਬਦਕਾਰੀ ਉਹਦੇ ਤੇ ਪਾ ਦਿੱਤੀ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦਾ ਬੋਝ ਚੁੱਕ ਲਿਆ ਤਾਂ ਕਿ ਅਸੀਂ ਆਰਾਮ ਪਾ ਸਕੀਏ। ਸੋ ਸਾਨੂੰ ਆਰਾਮ ਦੇਣ ਦੇ ਲਈ ਯਿਸੂ ਮਸੀਹ ਨੇ ਗੁਨਾਹਾਂ ਦਾ ਬੋਝ ਆਪਣੇ ਉੱਤੇ ਲੈ ਲਿਆ, ਸਾਡੀਆਂ ਫਿਕਰਾਂ ਨੂੰ, ਸਾਡੀ ਪਰੇਸ਼ਾਨੀਆਂ ਨੂੰ, ਮੁਸੀਬਤਾਂ ਨੂੰ ਆਪਣੇ ਉੱਤੇ ਲੈ ਲਿਆ ਤਾਂ ਕਿ ਅਸੀਂ ਆਰਾਮ ਪਾਈਏ। ਇਸ ਲਈ ਉਹ ਸਾਨੂੰ ਦਾਵਾ ਦਿੰਦਾ ਹੈ ਕਿ ਆਪਣੀਆਂ ਫਿਕਰਾਂ ਮੇਰੇ 'ਤੇ ਸੁੱਟ ਦੇਵੋ, ਕਿਉਂਕਿ ਮੈਨੂੰ ਤੁਹਾਡੀ ਫਿਕਰ ਹੈ। ਸਾਥੀਓ, ਕਿ ਅਸੀਂ ਮੁਸ਼ਕਿਲ, ਪਰੇਸ਼ਾਨੀਆਂ ਦੇ ਬੋਝ ਨੂੰ, ਮੁਸੀਬਤ ਅਤੇ ਬਿਮਾਰੀਆਂ ਦੇ ਬੋਝ ਨੂੰ, ਗੁਨਾਹਾਂ ਦੇ ਬੋਝ ਨੂੰ ਯਿਸੂ ਮਸੀਹ ਨੂੰ ਦੇਣ ਦੇ ਲਈ ਤਿਆਰ ਹਾਂ? ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਲਾਮਤੀ ਪਾਈਏ, ਆਰਾਮ ਪਾਈਏ? ਅਗਰ ਅਸੀਂ ਇਸ ਗੱਲ ਦੇ ਖੁਆਇਸ਼ਮੰਦ ਹਾਂ ਤਾਂ ਫਿਰ ਅਸੀਂ ਯਿਸੂ ਮਸੀਹ ਦੀ ਦਾਵਤ ਨੂੰ ਕਬੂਲ ਕਰੀਏ, ਉਹਦੇ ਕੋਲ ਆਈਏ ਤਾਂ ਆਪਣਾ ਆਪ ਉਹਨੂੰ ਦੇ ਦਈਏ, ਕਿਉਂਕਿ ਉਹ ਹਰ ਵੇਲੇ ਸਾਡੀ ਮਦਦ ਦੇ ਲਈ ਤਿਆਰ ਰਹਿੰਦਾ ਹੈ, ਉਹ ਸਾਨੂੰ ਆਰਾਮ ਪਹੁੰਚਾਉਣ ਦੇ ਲਈ ਹਰ ਵੇਲੇ ਤਿਆਰ ਹੈ। ਸਾਥੀਓ, ਇੱਕ ਦਫ਼ਾ ਦਾ ਜ਼ਿਕਰ ਹੈ ਕਿ ਇੱਕ ਬੁੱਢੀ ਔਰਤ ਬੜਾ ਭਾਰੀ ਸਮਾਨ ਆਪਣੇ ਸਿਰ 'ਤੇ ਚੁੱਕੀ ਹੋਈ ਸੀ। ਉਹ ਸੜਕ ਦੇ ਕਿਨਾਰੇ ਚੱਲਾਂਦੀ ਸੀ ਅਤੇ ਉਹਦਾ ਕਾਰ ਬੜੀ ਹੀ ਦੂਰ ਸੀ ਅਤੇ ਜਿਹੜਾ ਸਮਾਨ ਉਹਨੇ ਆਪਣੇ ਸਿਰ 'ਤੇ ਰੱਖਿਆ ਹੋਇਆ ਸੀ ਉਹ ਬੜਾ ਹੀ ਭਾਰੀ ਸੀ, ਜਿਹਨੂੰ ਚੁੱਕਣਾ ਉਹਦੇ ਲਈ ਆਸਾਨ ਨਾ ਸੀ। ਉਹਨੇ ਬੜੀ ਮੁਸ਼ਕਲਾਂ ਦੇ ਨਾਲ ਉਸ ਬੋਝ ਨੂੰ, ਉਸ ਭਾਰੀ ਸਮਾਨ ਨੂੰ ਆਪਣੇ ਸਿਰ ਉੱਤੇ ਰੱਖਿਆ ਹੋਇਆ ਸੀ ਅਤੇ ਆਹਿਸਤਾ ਆਹਿਸਤਾ ਆਪਣੇ ਕਾਰ ਦੇ ਵੱਲ ਜਾਂਦੀ ਸੀ। ਬਹੁਤ ਸਾਰੇ ਲੋਕ ਉਹਦੇ ਕੋਲੋਂ ਗੁਜ਼ਰਾਂਦੇ ਸਨ ਪਰ ਕਿਸੇ ਨੇ ਵੀ ਉਹਦੀ ਮਦਦ ਨਾ ਕੀਤੀ, ਕਿਸੇ ਨੇ ਵੀ ਉਹਨੂੰ ਆਹ ਗੱਲ ਨਾ ਕਹੀ ਕਿ ਆਪਣਾ ਬੋਝ, ਆਪਣਾ ਪਾਰ ਮੈਨੂੰ ਚੁਕਾ ਦੇ, ਬਲਕਿ ਲੋਕ ਉਹਨੂੰ ਨਜ਼ਰਅੰਦਾਜ਼ ਕਰਦੇ ਹੋਇਆਂ ਜਾਂਦੇ ਸਨ। ਸੋ ਉਹ ਬੁੱਢੀ ਔਰਤ ਜਿਹਨੇ ਬੜਾ ਭਾਰੀ ਸਮਾਨ ਆਪਣੇ ਸਿਰ 'ਤੇ ਰੱਖਿਆ ਹੋਇਆ ਸੀ, ਚੁੱਕਿਆ ਹੋਇਆ ਸੀ, ਆਹਿਸਤਾ ਆਹਿਸਤਾ ਮੁਸ਼ਕਲਾਂ ਦੇ ਨਾਲ ਉਹ ਆਪਣਾ ਸਫ਼ਰ ਪੂਰਾ ਕਰਨ ਦੀ ਸੀ, ਉਸ ਵੇਲੇ ਅਚਾਨਕ ਇੱਕ ਸ਼ਖਸ ਜਿਹੜਾ ਕਿ ਗੱਡੀ 'ਤੇ ਸਵਾਰ ਸੀ ਉਹਨੇ ਉਹਦੇ 'ਤੇ ਨਿਗਾਹ ਕੀਤੀ। ਉਹਨੇ ਵੇਖਿਆ ਕਿ ਇੱਕ ਬੁੱਢੀ ਔਰਤ ਏ ਜਿਹਨੇ ਕਿ ਬੜਾ ਭਾਰੀ ਸਮਾਨ ਆਪਣੇ ਸਿਰ 'ਤੇ ਚੁੱਕਿਆ ਹੋਇਆ ਹੈ ਅਤੇ ਉਹਦੇ ਕੋਲ ਉਸੇ ਤਰ੍ਹਾਂ ਚੱਲਿਆ ਵੀ ਨਹੀਂ ਜਾਣ ਦਿਆ। ਉਹਨੇ ਉਹਦੇ 'ਤੇ ਤਰਸ ਖਾਧਾ ਅਤੇ ਉਹਨੂੰ ਕਹਿਣ ਲੱਗਾ, ਕਹਿ ਮਾਂ ਤੂੰ ਮੇਰੀ ਗੱਡੀ 'ਤੇ ਬਹਿ ਜਾ, ਕਿਉਂਕਿ ਜਿਹੜਾ ਸਮਾਨ ਤੂੰ ਚੁੱਕਿਆ ਹੋਇਆ ਉਹ ਬੜਾ ਹੀ ਭਾਰੀ ਏ ਅਤੇ ਮੈਂ ਵੇਖਣ ਦਿਆਵਾਂ ਕਿ ਉਸ ਭਾਰੀ ਸਮਾਨ ਨੂੰ ਚੁੱਕ ਕੇ ਚੱਲਣਾ ਤੇਰੇ ਲਈ ਬੜਾ ਹੀ ਮੁਸ਼ਕਲ ਏ, ਸੋ ਤੂੰ ਮੇਰੀ ਗੱਡੀ 'ਤੇ ਬਹਿ ਅਤੇ ਮੈਂ ਤੈਨੂੰ ਤੇਰੇ ਘਰ ਤੱਕ ਛੱਡ ਦੇਣਾ ਵਾਂ। ਉਸ ਬੁੱਢੀ ਔਰਤ ਨੇ ਜਦੋਂ ਆ ਅਲਫਾਜ਼ ਸੁਣੇ ਉਹ ਬੜੀ ਖੁਸ਼ ਹੋਈ ਅਤੇ ਉਹ ਉਹਦੀ ਗੱਡੀ ਦੇ ਪਿੱਛੇ ਬਹਿ ਗਈ, ਪਰ ਉਸ ਸਮਾਨ ਨੂੰ ਉਹਨੇ ਆਪਣੇ ਸਿਰ 'ਤੇ ਹੀ ਰੱਖਿਆ। ਅਤੇ ਜਦੋਂ ਉਹ ਸ਼ਖਸ ਆਪਣੀ ਗੱਡੀ ਚਲਾ ਕੇ ਬੜੀ ਅੱਗੇ ਨਿਕਲ ਗਿਆ, ਅਚਾਨਕ ਉਹਨੇ ਪਿੱਛੇ ਜਦੋਂ ਮੁੜ ਕੇ ਵੇਖਿਆ ਤੇ ਉਹਨੇ ਉਸ ਵੇਲੇ ਇਸ ਗੱਲ ਨੂੰ ਜਾਣਿਆ ਕਿ ਉਸ ਬੁੱਢੀ ਔਰਤ ਨੇ ਸਿਰ ਤੇ ਬੜਾ ਭਾਰੀ ਸਮਾਨ ਚੁੱਕਿਆ ਹੋਇਆ ਹੈ। ਉਹਨੇ ਉਸ ਸਮਾਨ ਨੂੰ ਉਸ ਗੱਡੀ ਤੇ ਨਹੀਂ ਰੱਖਿਆ ਬਲਕਿ ਆਪਣੇ ਸਿਰ ਤੇ ਰੱਖਿਆ ਹੋਇਆ ਹੈ, ਜਿਹਦੀ ਵਜ੍ਹਾ ਤੋਂ ਥਕਨ ਪਰੇਸ਼ਾਨੀ ਉਹਦੇ ਚਿਹਰੇ ਤੋਂ ਸਾਫ਼ ਵਿਖਾਈ ਦਿੰਦੀ ਸੀ। ਸੋ ਉਸ ਸ਼ਖਸ ਨੇ ਉਸ ਬੁੱਢੀ ਔਰਤ ਨੂੰ ਆ ਗੱਲ ਕਹੀ ਕਿ ਮੈਂ ਤੈਨੂੰ ਇਸ ਲਈ ਗੱਡੀ ਤੇ ਪਾਇਆ ਸੀ ਤਾਂ ਕਿ ਤੇਰਾ ਪਾਰ ਹਲਕਾ ਹੋ ਸਕੇ, ਤੂੰ ਉਸ ਪਾਰ ਤੋਂ ਆਰਾਮ ਪਾ ਸਕੇ, ਤੈਨੂੰ ਉਹ ਬੋਝ ਨਾ ਚੁੱਕਣਾ ਪਵੇ, ਪਰ ਫਿਰ ਵੀ ਤੂੰ ਉਹ ਬੋਝ ਚੁੱਕਿਆ ਹੋਇਆ ਹੈ। ਸੋ ਸਾਥੀਓ, ਇਸ ਕਹਾਣੀ ਵਿੱਚ ਪਾਈ ਜਾਣ ਵਾਲੀ ਬੁੱਢੀ ਔਰਤ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੀ ਏ ਜਿਹੜੇ ਕਿ ਮੁਸ਼ਕਿਲ ਪਰੇਸ਼ਾਨੀਆਂ ਦਾ, ਗੁਨਾਹਾਂ ਦਾ ਬੋਝ ਆਪਣੇ ਉੱਤੇ ਉਠਾਏ ਹੋਏ ਨੇ। ਤੇ ਇਸ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਯਿਸੂ ਮਸੀਹ ਨੂੰ ਕਬੂਲ ਤੇ ਕਰ ਲੈਂਦੇ ਨੇ, ਉਹਦੇ ਤੇ ਇਮਾਨ ਤੇ ਲੈ ਆਉਂਦੇ ਨੇ, ਪਰ ਫਿਰ ਵੀ ਉਹ ਉਸ ਬੋਝ ਨੂੰ ਯਿਸੂ ਮਸੀਹ ਨੂੰ ਨਹੀਂ ਦਿੰਦੇ ਜਿਹੜਾ ਕਿ ਉਹਨਾਂ ਦੇ ਲਈ ਨੁਕਸਾਨ ਦਾ ਬਾਇਸ ਹੁੰਦਾ ਹੈ। ਸੋ ਜਦੋਂ ਅਸੀਂ ਯਿਸੂ ਮਸੀਹ ਤੇ ਇਮਾਨ ਲੈ ਆਉਂਦੇ ਹਾਂ, ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਉਸ ਵੇਲੇ ਅਸੀਂ ਆਪਣਾ ਬੋਝ, ਚਾਹੇ ਉਹ ਮੁਸ਼ਕਿਲ ਪਰੇਸ਼ਾਨੀਆਂ ਦਾ, ਮੁਸੀਬਤਾਂ ਦਾ, ਬਿਮਾਰੀਆਂ ਦਾ ਹੋਏ, ਚਾਹੇ ਉਹ ਗੁਨਾਹਾਂ ਦਾ ਬੋਝ ਹੋਏ, ਅਸੀਂ ਉਸ ਬੋਝ ਨੂੰ ਖੁਦਾ ਨੂੰ ਦੇ ਦੇਈਏ ਤੇ ਖੁਦ ਫਿਕਰਾਂ ਤੋਂ ਆਜ਼ਾਦ ਹੋ ਜਾਈਏ, ਕਿਉਂਕਿ ਉਹਨੂੰ ਸਾਡੀ ਫਿਕਰ ਹੈ। ਉਹ ਆ ਚਾਹੁੰਦਾ ਕਿ ਅਸੀਂ ਉਹਦੇ ਕੋਲ ਆ ਕੇ ਆਰਾਮ ਪਾਈਏ। ਅਗਰ ਅਸੀਂ ਉਹਦੇ ਕੋਲ ਆ ਕੇ ਉਹਨੂੰ ਕਬੂਲ ਕਰਕੇ ਆਪਣਾ ਬੋਝ ਉਹਨੂੰ ਨਹੀਂ ਦੇਵਾਂਗੇ, ਤੇ ਫਿਰ ਕਿਵੇਂ ਅਸੀਂ ਹਕੀਕੀ ਆਰਾਮ ਪਾ ਸਕਾਂਗੇ? ਸੋ ਸਾਥੀਓ, ਯਿਸੂ ਮਸੀਹ ਹਰ ਇੱਕ ਇਨਸਾਨ ਨੂੰ ਆ ਦਾਵਤ ਦਿੰਦੇ ਨੇ, ਉਹ ਫਰਮਾਉਂਦੇ ਨੇ ਕਿ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਸੋ ਯਿਸੂ ਮਸੀਹ ਦੀ ਦਾਵਤ ਅੱਜ ਮੇਰੇ ਲਈ ਤੇ ਤੁਹਾਡੇ ਲਈ ਵੀ ਹੈ। ਉਹ ਸਾਨੂੰ ਦਾਵਤ ਦਿੰਦੇ ਨੇ ਕਿ ਅਸੀਂ ਆਪਣਾ ਬੋਝ ਉਹਨੂੰ ਦੇ ਦਈਏ ਤਾਂ ਕਿ ਉਹ ਸਾਨੂੰ ਆਰਾਮ ਦੇ ਸਕੇ। ਉਹਦਾ ਫਰਮਾਨ ਹੈ ਕਿ ਮੇਰੇ ਕੋਲੋਂ ਆਰਾਮ ਲੈ ਲਵੋ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗੇ ਦੇ ਸਫ਼ਾ ਨੰਬਰ 400 ਵਿੱਚ ਅਗਰ ਲਿਖਦੀ ਹੈ ਕਿ ਉਹ ਦਾਵਤ ਦਿੰਦਾ ਹੈ ਕਿ ਤੁਸੀਂ ਫਿਕਰਾਂ, ਉਲਝਣਾਂ, ਪਰੇਸ਼ਾਨੀਆਂ ਭਾਵੇਂ ਕਿਸੇ ਵੀ ਕਿਸਮ ਦੇ ਕਿਉਂ ਨਾ ਹੋਣ, ਤੁਸੀਂ ਉਹਦੇ ਸਾਹਮਣੇ ਰੱਖ ਦੇਵੋ। ਤੁਹਾਡੀ ਰੂਹ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਕੁਵਤ ਪਾਏਗੀ। ਤੁਹਾਡੇ ਲਈ ਰਸਤਾ ਤਿਆਰ ਕੀਤਾ ਗਿਆ ਹੈ ਕਿ ਤੁਸੀਂ ਆਪਣੀ ਤਮਾਮ ਪਰੇਸ਼ਾਨੀਆਂ ਤੇ ਮੁਸ਼ਕਿਲਾਂ ਤੇ ਕਾਬੂ ਪਾ ਸਕੋ। ਤੁਸੀਂ ਆਪਣੀ ਕੁਵਤ ਵਿੱਚ ਭਾਵੇਂ ਕਿੰਨੇ ਹੀ ਕਮਜ਼ੋਰ ਕਿਉਂ ਨਾ ਹੋਵੋ, ਉਹ ਤੁਹਾਨੂੰ ਕੁਵਤ ਬਖਸ਼ੇਗਾ ਤਾਂ ਕਿ ਤੁਸੀਂ ਹਕੀਕੀ ਆਰਾਮ ਪਾ ਸਕੋ। ਜਿੰਨਾ ਜ਼ਿਆਦਾ ਤੁਹਾਡਾ ਬੋਝ ਹੋਏਗਾ, ਯਿਸੂ ਮਸੀਹ ਉਸ ਬੋਝ ਨੂੰ ਆਪਣੇ ਉੱਤੇ ਲੈ ਲਏਗਾ ਤੇ ਤੁਹਾਨੂੰ ਉਸ ਤੋਂ ਜ਼ਿਆਦਾ ਆਰਾਮ ਤੇ ਬਰਕਤ ਦੇਵੇਗਾ। ਯਿਸੂ ਮਸੀਹ ਦੀ ਦਾਵਤ ਹਰ ਇੱਕ ਦੇ ਲਈ, ਹਰ ਕੋਈ ਉਹਦੀ ਦਾਵਤ ਨੂੰ ਕਬੂਲ ਕਰ ਸਕਦਾ ਹੈ। ਔਰ ਫਿਰ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਵਿੱਚ ਆ ਵੀ ਗੱਲ ਲਿਖਦੀ ਏ ਕਿ ਬੇਸ਼ੁਮਾਰ ਇੰਜ ਦੇ ਵੀ ਲੋਕ ਨੇ ਜਿਨ੍ਹਾਂ ਦੇ ਦਿਲ ਫਿਕਰਾਂ ਦੇ ਬੋਝ ਥੱਲੇ ਦੱਬੇ ਹੋਏ ਨੇ। ਉਹ ਦੁਨੀਆਂ ਦੇ ਮਿਆਰ ਤੱਕ ਪਹੁੰਚਣ ਦੀ ਫਿਕਰਾਂ ਵਿੱਚ ਨੇ। ਉਹਨਾਂ ਨੇ ਦੁਨੀਆਂ ਦੀ ਖਿਦਮਤ ਤੇ ਉਹਦੀ ਉਲਝਣਾਂ ਨੂੰ ਕਬੂਲ ਕਰਨ ਤੇ ਦੁਨੀਆਂ ਦੇ ਰਸਮ ਰਿਵਾਜ ਨੂੰ ਅਪਣਾਉਣ ਦਾ ਇੰਤਖਾਬ ਕੀਤਾ ਹੈ। ਇਸ ਲਈ ਉਹਨਾਂ ਦਾ ਚਾਲ ਚਲਨ ਖਰਾਬ ਏ ਤੇ ਉਹਨਾਂ ਦੀ ਜ਼ਿੰਦਗੀ ਪਰੇਸ਼ਾਨੀਆਂ ਤੇ ਮੁਸੀਬਤਾਂ ਦੇ ਨਾਲ ਭਰੀ ਹੋਈ ਏ। ਆਪਣੀ ਦੁਨਿਆਵੀ ਖੁਆਇਸ਼ਾਂ ਦੀ ਤਕਮੀਲ ਦੇ ਲਈ ਉਹਨਾਂ ਨੇ ਆਪਣੇ ਜ਼ਮੀਰ ਨੂੰ ਜ਼ਖਮੀ ਕਰ ਲਿਆ ਹੈ। ਇਹਦੇ ਬਾਇਸ ਉਹਨਾਂ ਨੇ ਇਜ਼ਾਫੀ ਬੋਝ ਆਪਣੇ ਉੱਤੇ ਲੈ ਲਿਆ ਹੈ। ਪਰ ਸਾਡਾ ਆਕਾ ਚਾਹੁੰਦਾ ਹੈ ਕਿ ਸਾਰੇ ਲੋਕ ਆਪਣਾ ਬੋਝ ਉਤਾਰ ਕੇ ਉਹਨੂੰ ਦੂਰ ਸੁੱਟ ਦੇਣ ਤੇ ਉਸ ਬੋਝ ਨੂੰ ਕਬੂਲ ਕਰਨ ਜਿਹਦੇ ਬਾਰੇ ਉਹ ਗੱਲ ਕਹਿੰਦਾ ਕਿ ਮੇਰਾ ਬੋਝ ਆਸਾਨ ਤੇ ਮੇਰਾ ਬੋਝ ਹਲਕਾ ਹੈ। ਉਹਦਾ ਆ ਕਹਿਣਾ ਕਿ ਪਹਿਲੋਂ ਖੁਦਾ ਦੀ ਬਾਦਸ਼ਾਹੀ ਦੀ ਤੇ ਰਾਸਤਬਾਜ਼ੀ ਦੀ ਤਲਾਸ਼ ਕਰੋ ਤੇ ਫਿਰ ਜ਼ਿੰਦਗੀ ਦੀ ਬਾਕੀਆਂ ਸਾਰੀਆਂ ਸ਼ੈਵਾਂ ਤੁਹਾਨੂੰ ਮਿਲ ਜਾਣਗੀਆਂ। ਫਿਕਰ ਅੰਨੀ ਹੁੰਦੀ ਏ ਤੇ ਮੁਸਤਕਬਿਲ ਨੂੰ ਨਹੀਂ ਵੇਖ ਸਕਦੀ, ਮਗਰ ਯਿਸੂ ਮਸੀਹ ਇਬਤਦਾ ਤੋਂ ਇੰਤਹਾ ਤੱਕ ਵੇਖ ਸਕਦਾ ਹੈ। ਹਰ ਮੁਸ਼ਕਲ ਵਿੱਚ ਉਹ ਸੁੱਖ ਚੈਨ ਦਾ ਰਾਹ ਤਿਆਰ ਕਰਦਾ ਹੈ। ਸਾਡੇ ਆਸਮਾਨੀ ਬਾਪ ਦੇ ਕੋਲ ਸਾਨੂੰ ਮਦਦ ਪਹੁੰਚਾਉਣ ਦੇ ਲਈ ਹਜ਼ਾਰ ਰਸਤੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਕੁਝ ਇਲਮ ਨਹੀਂ। ਉਹ ਜਿਹੜੇ ਖੁਦਾ ਦੀ ਖਿਦਮਤ ਕਰਨ ਦੇ ਅਸੂਲਾਂ ਨੂੰ ਅਪਣਾਉਂਦੇ ਨੇ, ਉਹ ਆਪਣੇ ਹਰ ਅਮਲ ਤੋਂ ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਨੇ। ਇਸ ਲਈ ਉਹਨਾਂ ਦੀਆਂ ਫਿਕਰਾਂ ਦੂਰ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਰਸਤੇ ਸਿੱਧੇ ਹੋ ਜਾਂਦੇ ਨੇ। ਉਹ ਲੋਕ ਜਿਹੜੇ ਯਿਸੂ ਮਸੀਹ ਦੇ ਕਲਾਮ ਤੇ ਈਮਾਨ ਲਿਆਉਂਦੇ ਨੇ ਤੇ ਆਪਣੀਆਂ ਜ਼ਿੰਦਗੀਆਂ ਉਹਦੇ ਸਪੁਰਦ ਕਰਦੇ ਨੇ, ਉਹੀ ਆਰਾਮ ਪਾਣਗੇ। ਸੋ ਸਾਥੀ, ਉਹ ਗੱਲ ਸੱਚ ਏ ਕਿ ਜਿਹੜੇ ਲੋਕ ਯਿਸੂ ਮਸੀਹ ਦੇ ਕਲਾਮ ਤੇ ਈਮਾਨ ਲਿਆਉਣਗੇ, ਜਿਹੜੇ ਲੋਕ ਯਿਸੂ ਮਸੀਹ ਦੀ ਦਾਵਤ ਨੂੰ ਕਬੂਲ ਕਰਨਗੇ, ਉਹ ਲੋਕ ਉਹਦੇ ਕੋਲੋਂ ਆਰਾਮ ਪਾਣਗੇ। ਸੋ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਕੇ ਆਪਣਾ ਆਪ ਉਹਦੇ ਸਪੁਰਦ ਕਰਕੇ ਉਹਦੀ ਦਾਵਤ ਦਾ ਜਵਾਬ ਦੇ ਸਕਦੇ ਹਾਂ। ਸਾਥੀਓ, ਯਿਸੂ ਮਸੀਹ ਦੀ ਹਜ਼ੂਰੀ ਵਿੱਚ ਹੀ ਸਾਡੇ ਲਈ ਸਲਾਮਤੀ ਪਾਈ ਜਾਂਦੀ ਏ, ਭਲਾਈ ਪਾਈ ਜਾਂਦੀ ਏ ਤੇ ਹਕੀਕੀ ਖੁਸ਼ੀ ਪਾਈ ਜਾਂਦੀ ਏ। ਸੋ ਯਿਸੂ ਮਸੀਹ ਦੇ ਜ਼ਰੀਏ ਹੀ ਅਸੀਂ ਹਕੀਕੀ ਆਰਾਮ ਪਾ ਸਕਦੇ ਹਾਂ। ਯਿਸੂ ਮਸੀਹ ਦੇ ਜ਼ਰੀਏ ਹੀ ਜਦੋਂ ਅਸੀਂ ਆਰਾਮ ਵਿੱਚ ਦਾਖਲ ਹੁੰਦੇ ਹਾਂ, ਉਸ ਵੇਲੇ ਅਸੀਂ ਇਸ ਦੁਨੀਆਂ ਵਿੱਚ ਹੀ ਆਸਮਾਨੀ ਜ਼ਿੰਦਗੀ ਨੂੰ ਸ਼ੁਰੂ ਕਰ ਲੈਂਦੇ ਹਾਂ। ਅਸੀਂ ਉਹਦੀ ਬੁਲਾਹਟ ਦਾ ਜਵਾਬ ਦੇ ਸਕਦੇ ਹਾਂ ਅਗਰ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰਾਂਗੇ, ਉਹਦੇ ਕਲਾਮ ਨੂੰ ਕਬੂਲ ਕਰਦੇ ਹੋਏ ਉਹਦੇ 'ਤੇ ਅਮਲ ਕਰਾਂਗੇ, ਤਾਂ ਫਿਰ ਯਕੀਨਨ ਅਸੀਂ ਉਹਦੇ ਵਾਅਦੇ ਦੇ ਮੁਤਾਬਿਕ ਆਰਾਮ ਪਾਵਾਂਗੇ। ਸਾਥੀਓ, ਕੀ ਤੁਸੀਂ ਯਿਸੂ ਮਸੀਹ ਦੀ ਦਾਵਤ ਨੂੰ ਕਬੂਲ ਕਰਨ ਦੇ ਲਈ ਤਿਆਰ ਹੋ? ਕਿ ਅੱਜ ਤੁਸੀਂ ਯਿਸੂ ਮਸੀਹ ਦੀ ਦਾਵਤ ਦਾ ਜਵਾਬ ਦਵੋਗੇ? ਇਹਦਾ ਫੈਸਲਾ ਤੁਸੀਂ ਕਰਨਾ ਹੈ, ਚੁਣਾਓ ਤੁਹਾਡਾ ਆਪਣਾ ਹੈ। ਸਾਥੀਓ, ਸਾਡੀ ਸਲਾਮਤੀ, ਇਤਮਨਾਨ, ਹਕੀਕੀ ਖੁਸ਼ੀ, ਆਰਾਮ ਯਿਸੂ ਮਸੀਹ ਵਿੱਚ ਹੀ ਪਾਈ ਜਾਂਦੀ ਹੈ। ਆਓ ਅਸੀਂ ਯਿਸੂ ਮਸੀਹ 'ਤੇ ਮਾਨ ਲਿਆਈਏ, ਤਾਂ ਕਿ ਗੁਨਾਹ ਦੀ ਵਜ੍ਹਾ ਤੋਂ ਹਲਾਕ ਨਾ ਹੋਈਏ, ਬਲਕਿ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਦੁਆ ਵਿੱਚ ਖੁਦਾ ਨੂੰ ਆ ਗੱਲ ਕਹੀਏ ਕਿ ਉਹ ਸਾਡੇ ਗੁਨਾਹਾਂ ਨੂੰ ਬਖਸ਼ ਦੇਵੇ, ਸਾਡੀਆਂ ਪਰੇਸ਼ਾਨੀਆਂ ਨੂੰ, ਮੁਸੀਬਤਾਂ ਨੂੰ, ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇਵੇ, ਤਾਂ ਕਿ ਅਸੀਂ ਉਸ ਆਰਾਮ ਨੂੰ, ਉਸ ਇਤਮਾਨ ਨੂੰ, ਉਸ ਜ਼ਿੰਦਗੀ ਨੂੰ, ਉਸ ਖੁਸ਼ੀ ਨੂੰ ਉਹਦੇ ਕੋਲੋਂ ਹਾਸਲ ਕਰ ਸਕੀਏ ਜਿਹੜੇ ਕਿ ਉਹ ਸਾਨੂੰ ਦੇਣਾ ਚਾਹੁੰਦਾ ਹੈ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਤੇਰੇ ਕਲਾਮ ਦੇ ਲਈ, ਤੇਰੀ ਇਸ ਦਾਵਤ ਦੇ ਲਈ ਜਿਹਦੇ ਵਿੱਚ ਸਾਡੀ ਨਿਜਾਤ ਹੈ ਅਤੇ ਆਪਣੀ ਜ਼ਿੰਦਗੀ ਪਾਈ ਜਾਂਦੀ ਹੈ, ਇਹਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ, ਆਪਣੀ ਜ਼ਿੰਦਗੀ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਐ ਖੁਦਾਵੰਦ, ਤੂੰ ਸਾਨੂੰ ਕਬੂਲ ਫਰਮਾ ਅਤੇ ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਨੂੰ ਤੂੰ ਪਾਕ ਸਾਫ਼ ਕਰ। ਐ ਖੁਦਾਵੰਦ, ਅਸੀਂ ਤੈਨੂੰ ਹੀ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨੇ ਹਾਂ। ਤੂੰ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਆਰਾਮ ਅਤੇ ਬਰਕਤ ਬਖਸ਼, ਕਿਉਂਕਿ ਐ ਖੁਦਾਵੰਦ, ਸਾਡਾ ਈਮਾਨ ਅਤੇ ਭਰੋਸਾ ਤੇਰੇ 'ਤੇ ਵੇ। ਤੂੰ ਸਾਡੇ ਨਾਲ ਹੋ ਅਤੇ ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।